ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਹਿ ਕਹਿ ਤਹਿ ਭਰਪੂਰ ਸ਼ਬਦ ਦੀਪਕ ਦੀ ਪਾਇਓ। ਜੇ ਸਿੱਖੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਜੀ ਮਲਾਰ ਮਹੱਲਾ ਪਹਿਲਾ, ਬਾਗੇ ਕਾਪੜ ਬੋਲੇ ਬੈਣ, ਲੰਮਾ ਨੱਕ ਕਾਲੇ ਤੇਰੇ ਨੈਣ, ਕਬਹੂੰ ਸਾਹਿਬ ਦੇਖਿਆ ਭੈਣ। ਬਾਗੇ ਕਾਪੜ ਬੋਲੇ ਬੈਣ, ਲੰਮਾ ਨੱਕ ਕਾਲੇ ਤੇਰੇ ਨੈਣ, ਕਬਹੂੰ ਸਾਹਿਬ ਦੇਖਿਆ ਭੈਣ। ਊਡਾਂ ਊਡ ਚੜ੍ਹਾਂ ਅਸਮਾਨ, ਸਾਹਿਬ ਸਮਰਥ ਤੇਰੇ ਤਾਣ, ਜਲ ਥਲ ਡੂੰਗਰ ਦੇਖਾਂ ਤੀਰ, ਥਾਨ ਥਨੰਤਰ ਸਾਹਿਬ ਵੀਰ। ਜਿਨ ਤਨ ਸਾਜ ਦੀਏ ਨਾਲ ਖੰਭ, ਅਤ ਤ੍ਰਿਸ਼ਨਾ ਉੱਡਣੈ ਕੀ ਡੰਝ, ਨਦਰ ਕਰੇ ਤਾਂ ਬੰਧਾਂ ਧੀਰ। ਜਿਉਂ ਵੇਖਾਲੇ ਤਿਉਂ ਵੇਖਾਂ ਵੀਰ, ਨਾ ਇਹੋ ਤਨ ਜਾਏਗਾ ਨਾ ਜਾਹੇਂਗੇ ਖੰਭ। ਪੌਣੇ ਪਾਣੀ ਅਗਨੀ ਕਾ ਸੰਬੰਧ, ਨਾਨਕ ਕਰਮ ਹੋਵੇ ਜਪੀਐ ਕਰ ਗੁਰ ਪੀਰ। ਸੱਚ ਸਮਾਵੈ ਇਹੋ ਸਰੀਰ, ਨਾਨਕ ਕਰਮ ਹੋਵੇ ਜਪੀਐ ਕਰ ਗੁਰ ਪੀਰ, ਸੱਚ ਸਮਾਵੈ ਇਹੋ ਸਰੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਦਤ ਪਾਵਨ ਕਿਰਪਾ ਦੇ ਖਜ਼ਾਨੇ, ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦ ਅਵਤਾਰ ਸਤਿਗੁਰੂ, ਤਖਤ ਚਵਰ ਛਤਰ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਜੀ ਨਿਵਾਜੀ ਗੁਰੂ ਸਵਰੂਪ ਖਾਲਸਾ ਸਾਧ ਸੰਗਤ ਜੀ, ਆਪ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਅੰਮ੍ਰਿਤ ਵੇਲੇ ਦੇ ਸਮੇਂ ਦੀ, ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ, ਗਰੀਬ ਨਿਵਾਜ ਜੀ ਦੇ ਦਰਸ਼ਨ ਕਰਕੇ, ਗੁਰੂ ਕੀ ਸੰਗਤ ਕਰਕੇ, ਗੁਰਬਾਣੀ ਕੀਰਤਨ ਸਰਵਣ ਕਰਕੇ, ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਤਖਤਾਂ 'ਤੇ ਸਭਾਈਮਾਨ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਬਖਸ਼ਿਸ਼ ਕੀਤੇ, ਸ੍ਰੀ ਮੁਖ ਵਾਕ ਹੋਏ, ਦੀਵਾਨ ਸਜੇ, ਨਿਤਨੇਮ ਹੋਇਆ, ਗੁਰਬਾਣੀ ਵਿਚਾਰ, ਆਸਾ ਦੀ ਵਾਰ, ਗੁਰੂ ਕੀ ਬਾਣੀ ਦਾ ਕੀਰਤਨ ਆਪ ਸਿੱਖ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਕਾਰਯੋਗ ਸੰਗਤ ਜੀ, ਇਹ ਕਲਯੁਗ ਦੇ ਸਮੇਂ ਦਾ, ਜੋ ਇਸ ਜੀਵਨ ਕਾਲ ਦੇ ਸਮੇਂ ਦਾ ਲਾਹਾ ਹੈ, ਲਾਹੇ ਕਾਰਨ ਆਇਆ ਜੱਗ। ਜੱਗ ਦੇ ਵਿੱਚ ਮਹਾਰਾਜ ਕਹਿੰਦੇ ਮਨੁੱਖ ਲਾਹੇ ਵਾਸਤੇ ਆਉਂਦਾ ਹੈ, ਲਾਹਾ ਖੱਟਣ ਵਾਸਤੇ। ਉਹ ਇਹੋ ਹੀ ਲਾਹਾ ਹੈ ਕਿ ਗੁਰੂ ਕੀ ਸੰਗਤ ਦੇ ਵਿੱਚ, ਗੁਰੂ ਕੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ, ਸਜ ਕਰਕੇ ਗੁਰੂ ਕੇ ਜਸ ਨੂੰ ਪਿਆਰ ਭਾਵਨਾ ਦੇ ਨਾਲ ਸਰਵਣ ਕਰਨਾ, ਸਤਿਗੁਰਾਂ ਦੇ ਦਰਸਾਏ ਹੋਏ ਉਪਦੇਸ਼ ਨੂੰ ਧਾਰਨੀ ਬਣਾਉਣਾ, ਆਪਣੇ ਹਿਰਦੇ ਦੇ ਵਿੱਚ ਵਸਾ ਕੇ ਸਤਿਗੁਰਾਂ ਦੇ ਆਸ਼ੇ ਦੇ ਅਨੁਸਾਰ ਹੁਕਮ ਦੇ ਵਿੱਚ ਰਹਿਣਾ, ਗੁਰੂ ਮਹਾਰਾਜ ਜੀ ਦੀ ਇਸ 'ਤੇ ਪ੍ਰਸੰਨਤਾ ਹੈ ਕਿ ਮਨੁੱਖ ਸੇਵਾ ਸਿਮਰਨ ਕਰਕੇ ਹੀ ਗੁਰੂ ਮਹਾਰਾਜ ਜੀ ਦੀ ਪੈ ਭਾਵਨੀ ਦੇ ਵਿੱਚ ਰਹਿ ਕਰਕੇ ਸਤਿਗੁਰਾਂ ਦੇ ਘਰ ਦੀ ਜਿਹੜੀ ਖੁਸ਼ੀ ਲੈ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਜੋ ਪਵਿੱਤਰ ਗੁਰੂ ਕੀ ਬਾਣੀ ਹੈ, ਜੋ ਲੜੀਵਾਰ ਰੂਪ ਦੇ ਵਿੱਚ ਗੁਰੂ ਕੇ ਸ਼ਬਦ ਦੀ ਵਿਚਾਰ ਆਰੰਭ ਹੈ, ਜੋ ਅੱਜ ਦਾ ਉਪਦੇਸ਼ ਲੜੀਵਾਰ ਰੂਪ ਦੇ ਵਿੱਚ ਆਰੰਭ ਹੋ ਰਿਹਾ ਹੈ, ਆਪਾਂ ਇਸੇ ਤਰ੍ਹਾਂ ਹੀ ਕੁਝ ਸਮਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੱਜ ਕੇ ਆਖੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਮਲਾਰ ਮਹੱਲਾ ਪਹਿਲਾ।
ਸਤਿਕਾਰਯੋਗ ਸੰਗਤ ਜੀ, ਮਲਾਰ ਰਾਗ ਹੈ। ਮਲਾਰ ਰਾਗ ਦੇ ਵਿੱਚ ਆਪ ਨਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਵਾਹਿਗੁਰੂ ਗੁਰੂ ਨਾਨਕ ਹੈ, ਤਾਰਕ ਮੂਰਤ ਹੈ ਜਗ ਆਇਓ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਆਪਣੇ ਪਵਿੱਤਰ ਮੁਖਾਰਬਿੰਦ ਦੇ ਵਿੱਚੋਂ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਬਾਗੇ ਕਾਪੜ ਬੋਲੇ ਬੈਣ।
ਸਤਿਕਾਰਯੋਗ ਸੰਗਤ ਜੀ, ਦੁਨੀਆਂ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਜੰਗਲ ਦੇ ਵਿੱਚ ਮਹਾਰਾਜ ਜੀ ਵਿਚਰ ਰਹੇ ਨੇ। ਉੱਥੇ ਇੱਕ ਪਖੰਡੀ ਸਾਧੂ ਬੈਠਾ ਹੋਇਆ ਹੈ, ਚਿੱਟੇ ਕੱਪੜੇ ਪਾਏ ਹੋਏ ਨੇ, ਲਿਬਾਸ ਬੜਾ ਸੋਹਣਾ ਹੈ, ਪਰ ਪਖੰਡ ਹੈ, ਕੁਝ ਰਿਧੀਆਂ ਸਿੱਧੀਆਂ ਦਾ ਉਹ ਮਾਲਕ ਹੈ, ਪਰ ਜਿਹੜੀ ਅਸਲ ਗੱਲ ਸੀ ਰੱਬ ਦੀ, ਉਹ ਤੋਂ, ਗੁਰੂ ਤੋਂ, ਪਰਮੇਸ਼ਰ ਤੋਂ ਬਹੁਤ ਦੂਰ ਹੈ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਉਸ ਪਖੰਡੀ ਨੂੰ ਵੇਖਿਆ ਕਿ ਨਿਗਾਹ ਬੰਦ ਕਰਕੇ, ਨੇਤਰ ਬੰਦ ਕਰਕੇ ਬੈਠਾ ਹੋਇਆ ਹੈ। ਕੁਝ ਉਹਨੂੰ ਮੱਥਾ ਟੇਕਣ ਵਾਲੇ ਵੀ ਆਉਂਦੇ ਨੇ, ਉਹਦੀ ਪੂਜਾ ਵੀ ਕਰਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੇ ਪਹੁੰਚੇ, ਵੇਖਿਆ ਕਿ ਇਹ ਨੇਤਰੀ ਬੰਦ ਹੈ, ਅੰਦਰ ਦਾ ਖਿਆਲ ਤਾਂ ਹੋਰ ਕਿਤੇ ਜੁੜਿਆ ਹੋਇਆ ਹੈ, ਉਹ ਗੁਰੂ ਪਰਮੇਸ਼ਰ ਦੇ ਨਾਲ ਨਹੀਂ ਹੈ। ਉਸ ਸਮੇਂ ਇੱਕ ਕੂੰਜ, ਜੋ ਪੰਛੀ ਹੈ ਕੂੰਜ, ਜਿਹਦਾ ਗੁਰਬਾਣੀ ਦੇ ਵਿੱਚ ਵੀ ਜਿਗਰ ਹੈ, ਊਡੈ ਊਡ ਆਵੈ ਸੈ ਕੋਸਾ ਤਿਸ ਪਾਸ਼ੈ ਬਚਰੇ ਸ਼ਰਿਆ, ਉਹ ਜਿਹੜੀ ਕੂੰਜ ਹੈ, ਕੂੰਜ ਵੀ ਚਿੱਟੇ ਰੰਗ ਦੀ ਹੁੰਦੀ ਹੈ, ਉਹ ਕੂੰਜ ਉੱਥੇ ਬੋਲ ਰਹੀ ਹੈ। ਅਤੇ ਮਹਾਰਾਜ ਜੀ ਦਾ ਉਸ ਨੂੰ ਸਮਝਾਉਣ ਦਾ ਢੰਗ ਤਰੀਕਾ ਜਿਹੜਾ ਸੀ, ਇੱਕ ਪ੍ਰਮਾਣ ਕੂੰਜ ਦੇ ਦੁਆਰਾ ਦਿੱਤਾ ਹੈ। ਉਸ ਕੂੰਜ ਨੂੰ ਵੇਖ ਕੇ ਮਹਾਰਾਜ ਕਹਿਣ ਲੱਗੇ, ਬਾਗੇ ਕਾਪੜ ਬੋਲੇ ਬੈਣ, ਇਹ ਕੂੰਜ ਤੇਰੇ ਕਾਪੜ ਕੀ ਖੰਭ ਹੈ ਨਾ, ਬੱਗੇ ਹੈ, ਭਾਵ ਕਿ ਚਿੱਟੇ ਰੰਗ ਦੇ ਹੈ, ਬੋਲੇ ਬੈਣ, ਤੂੰ ਜਿਹੜੇ ਬੈਣ ਕੀ ਬਚਨ ਆਪਣੀ ਬੋਲੀ ਦੇ ਵਿੱਚ ਬੋਲ ਰਹੀ ਹੈ, ਇਹ ਬੜੇ ਸੁੰਦਰ ਨੇ, ਬੜੀ ਤੇਰੀ ਆਵਾਜ਼ ਜਿਹੜੀ ਹੈ ਉਹ ਸੁੰਦਰ ਹੈ, ਅਤੇ ਜਿਹੜਾ ਜਿਹੜਾ ਖੰਭ ਤੇਰੇ ਜਿਹੜੇ ਉਹ ਕੱਪੜੇ ਜਿਹੜੇ ਹੈ ਉਹ ਚਿੱਟੇ ਹਨ,
ਲੰਮਾ ਨੱਕ ਕਾਲੇ ਤੇਰੇ ਨੈਣ,
ਤੇਰਾ ਜਿਹੜਾ ਨੱਕ ਹੈ ਉਹ ਬੜਾ ਲੰਮਾ ਹੈ ਅਤੇ ਕਾਲੇ ਨੈਣ, ਨੈਣ ਕੀ ਨੇਤਰ। ਕੂੰਜ ਨੂੰ ਸੰਬੋਧਨ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਪਖੰਡੀ ਨੂੰ ਸੁਣਾ ਕੇ, ਕਿ ਤੇਰਾ ਨੱਕ ਵੀ ਬੜਾ ਲੰਮਾ ਹੈ ਅਤੇ ਜਿਹੜੇ ਤੇਰੇ ਨੇਤਰ ਨੇ ਨਾ ਉਹ ਬਹੁਤ ਕਾਲੇ ਹਨ।
ਕਬਹੂੰ ਸਾਹਿਬ ਦੇਖਿਆ ਭੈਣ,
ਇਹ ਭੈਣੇ ਤੂੰ ਕਦੀ ਪਰਮੇਸ਼ੁਰ ਨੂੰ ਵੇਖਿਆ, ਤੂੰ ਕਦੀ ਪਰਮੇਸ਼ੁਰ ਨੂੰ ਯਾਦ ਕੀਤਾ ਹੈ, ਤੂੰ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਕਦੀ ਜੁੜੇ, ਜਦੋਂ ਐਸਾ ਬਚਨ ਹੋਇਆ ਨਾ, ਅਤੇ ਸਤਿਗੁਰਾਂ ਦੇ ਬਚਨ ਦੇ ਵਿੱਚ ਤਾਕਤ ਸੀ, ਬਰਕਤ ਸੀ, ਸਮਰੱਥਾ ਸੀ, ਜਦੋਂ ਉਹ ਪਖੰਡੀ ਦੇ ਕੰਨਾਂ ਦੇ ਵਿੱਚ ਸਤਿਗੁਰਾਂ ਦੇ ਬਚਨ ਪਏ ਨੇ ਨਾ, ਉਹਨੇ ਨੇਤਰ ਖੋਲ੍ਹੇ ਅਤੇ ਸਾਹਮਣੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਏ, ਅਤੇ ਕਹਿਣ ਲੱਗਾ, ਇਹ ਮਹਾਤਮਾ ਜੀ, ਇਹ ਮਹਾਂਪੁਰਖੋ, ਇਹ ਆਪ ਜੀ ਨੇ ਕੀ ਬਚਨ ਕੀਤਾ ਹੈ, ਇਹ ਮੈਨੂੰ ਫਿਰ ਜਿਹੜਾ ਉਹ ਪੜ੍ਹ ਕੇ ਉਚਾਰਨ ਕਰਕੇ ਸੁਣਾਓ। ਕਿਉਂ ਕਰਕੇ ਸਤਿਗੁਰਾਂ ਦਾ ਢੰਗ ਹੁੰਦਾ ਸੀ, ਜਦੋਂ ਵੀ ਉਪਦੇਸ਼ ਦੇਣਾ ਕਿਸੇ ਦਾ ਸੰਬੋਧਨ ਜ਼ਰੂਰ ਕਰਦੇ। ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਜੰਗਲ ਦੇ ਵਿੱਚ ਤੁਰੇ ਜਾਣ, ਅਤੇ ਇੱਕ ਵਿਕਾਰੀ ਪੁਰਖ ਪਰਾਈ ਇਸਤਰੀ ਦੇ ਨਾਲ, ਅਤੇ ਉਹਨੂੰ ਵੇਖ ਕੇ ਮਹਾਰਾਜ ਕਹਿਣ ਲੱਗੇ, ਭਵਰਾ ਫੂਲ ਪਵੰਤਿਆ ਦੁੱਖ ਅਤ ਭਾਰੀ ਰਾਮ, ਬਿਗ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ। ਲਾਗੇ ਭੌਰਾ ਸੀ, ਉਹ ਫੁੱਲਾਂ ਦੀ ਸੁਗੰਧੀ ਲੈ ਰਿਹਾ ਸੀ, ਉਹ ਇੱਕ ਕਾਲੇ ਨਾਮ ਦਾ ਹਰਨ ਸੀ, ਤੋ ਉਹ ਹਰਨ ਨੂੰ ਵੇਖ ਕੇ ਮਹਾਰਾਜ ਕਹਿਣ ਲੱਗੇ, ਤੂੰ ਸੁਣ ਹਰਨਾ ਕਾਲਿਆ ਕੀ ਵਾੜੀਏ ਰਾਤਾ ਰਾਮ, ਬਿਗ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ। ਜਦੋਂ ਹਰਨ ਨੂੰ ਸੰਬੋਧਨ ਕੀਤਾ ਤਾਂ ਪਖੰਡੀ ਨੇ ਕਿਹਾ, ਜਿਹੜਾ ਉਹ ਪਰਾਈ ਦੇ ਨਾਲ, ਉਹਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ ਕਿ ਜੀਵ ਰੂਪ ਹਰਨ, ਤੂੰ ਇਸ ਕਿਸੇ ਕਾਰਜ ਦੇ ਵਿੱਚ ਲੱਗਾ ਹੋਇਆ ਹੈ ਤਾਂ ਸੁੱਖ ਥੋੜ੍ਹੇ ਕੁ ਸਮੇਂ ਦਾ, ਮੁੱਖ ਬਾਅਦ ਦੇ ਵਿੱਚ ਤਾਂ ਦੁੱਖਦਾਈ ਹੈ। ਇੱਕ ਮਨੁੱਖ ਪਰਿਵਾਰ ਦੇ ਵਿੱਚ ਰੁੱਝਾ ਹੋਇਆ ਸੀ ਮੋਹ ਦੇ ਵਿੱਚ, ਉਹਨੂੰ ਵੇਖ ਕੇ ਮਹਾਰਾਜ ਕਹਿਣ ਲੱਗੇ, ਭਵਰਾ ਫੂਲ ਪਵੰਤਿਆ ਦੁੱਖ ਅਤਿ ਭਾਰੀ ਰਾਮ। ਇਹ ਭੌਰੇ ਦੀ ਤਰ੍ਹਾਂ ਤੂੰ ਜਿਤਨਾ ਭੌਰਾ ਜਿਹੜਾ ਹੈ ਫੁੱਲਾਂ ਦੀ ਸੁਗੰਧੀ 'ਤੇ ਮੋਹਿਤ ਹੋ ਜਾਂਦਾ ਅਤੇ ਮੁੜ ਕੇ ਆਪਣਾ ਆਪ ਹੀ ਬਰਬਾਦ ਕਰ ਲੈਂਦਾ ਹੈ। ਤੂੰ ਮੋਹ ਦੇ ਵਿੱਚ ਫਸਿਆ ਹੋਇਆ ਹੈ ਅਤੇ ਇਹ ਤੈਨੂੰ ਭਾਰੀ ਦੁੱਖ ਹੈ ਅੰਧ ਸਮੇਂ 'ਤੇ। ਇੱਥੇ ਹੁਣ ਜਦੋਂ ਉਸ ਪਖੰਡੀ ਨੇ ਆਖਿਆ, ਇਹ ਮਹਾਂਪੁਰਖੋ ਜਿਹੜਾ ਤੁਸੀਂ ਬਚਨ ਕੀਤਾ ਹੈ ਇਹ ਮੈਨੂੰ ਫਿਰ ਸੁਣਾਓ। ਫਿਰ ਮਹਾਰਾਜ ਕਹਿਣ ਲੱਗੇ, ਬਾਗੇ ਕਾਪੜ ਬੋਲੇ ਬੈਣ। ਐ ਮਨੁੱਖ ਸਾਧੂ, ਤੇਰੇ ਬਾਗੇ ਕਾਪੜ, ਤੂੰ ਕੱਪੜੇ ਬੜੇ ਚਿੱਟੇ ਪਾਏ ਨੇ, ਤੇਰਾ ਲਿਬਾਸ ਬੜਾ ਜਿਹੜਾ ਚਿੱਟਾ ਹੈ ਬੜਾ ਸੁੰਦਰ ਹੈ। ਬੋਲੇ ਬੈਣ, ਜਿਹੜਾ ਤੂੰ ਮੁੱਖ ਦੇ ਵਿੱਚੋਂ ਬੈਣ ਬੋਲਦਾ ਹੈ ਨਾ, ਉਹ ਬੜੇ ਤੇਰੇ ਸੁੰਦਰ ਨੇ, ਬੜਾ ਤੇਰਾ ਲਿਬਾਸ ਸੁੰਦਰ ਹੈ। ਲੰਮਾ ਨੱਕ, ਇਹ ਕਹੀਏ ਤੇਰਾ ਜਸ ਰੂਪੀ ਨੱਕ ਜਿਹੜਾ ਬਹੁਤ ਉੱਚਾ ਹੈ, ਤੇਰਾ ਲੋਕਾਂ ਦੇ ਵਿੱਚ ਬਹੁਤ ਜਸ ਹੈ। ਤੇਰਾ ਜਿਹੜਾ ਨੱਕ ਕਹੀਏ ਬਹੁਤ ਲੰਮਾ ਹੈ ਕਿ ਜਸ ਬੜਾ, ਤੈਨੂੰ ਲੋਕ ਮੰਨਦੇ ਬੜੇ ਨੇ। ਲੰਮਾ ਨੱਕ, ਕਾਲੇ ਤੇਰੇ ਨੈਣ, ਤੂੰ ਸੁਰਤੀਆਂ ਅਤੇ ਸਿਮਰਤੀਆਂ ਇਹ ਪੜ੍ਹੀਆਂ ਹੋਈਆਂ ਨੇ, ਇਸ ਕਰਕੇ ਤੇਰੇ ਜਿਹੜੇ ਨੇਤਰ ਨੇ ਰਿੱਧੀਆਂ ਸਿੱਧੀਆਂ ਰੂਪ ਅਤੇ ਪ੍ਰਾਣਾ ਰੂਪ ਅਤੇ ਇੰਦਰੀਆਂ ਰੂਪ ਜਿਹੜੀਆਂ ਤੋਂ ਸੁਰਤੀ ਸਿਮਰਤੀਆਂ ਦੇ ਅਧਿਐਨ ਕੀਤੇ ਪੜ੍ਹੇ ਹੋਏ ਹੈ ਨਾ, ਇਹ ਤੇਰੇ ਕਾਲੇ ਨੇਤਰ ਨੇ, ਇਹ ਬੜੇ ਸੁੰਦਰ ਨੇ, ਤੂੰ ਪੜ੍ਹਿਆ ਵੀ ਬੜਾ ਹੈ ਅਤੇ ਤੇਰੇ ਬੋਲੇ ਬੈਣ ਬਚਨ ਬੜੇ ਸੁੰਦਰ ਨੇ। ਬਾਗੇ ਕਾਪੜ, ਤੇਰਾ ਲਿਬਾਸ ਬਾਗੇ ਕੀ ਚਿੱਟਾ ਕੱਪੜੇ ਤੂੰ ਪਾਏ ਹੋਏ ਨੇ। ਸਾਹਿਬ ਕਹਿਣ ਲੱਗੇ, ਕਬਹੂੰ ਸਾਹਿਬ ਦੇਖਿਆ ਭੈਣ। ਇਹ ਭੈਣੇ, ਤੂੰ ਪਰਮੇਸ਼ਰ ਦਾ ਕੋਈ ਨਾਮ ਜਪਿਆ, ਕੋਈ ਉੱਧਰ ਸੁਰਤ ਜੋੜੀ ਹੈ, ਉਸ ਪਰਮੇਸ਼ਰ ਨੂੰ ਵੀ ਜੋ ਤੂੰ ਸੁਣਿਆ ਕਿ ਵੇਖਿਆ ਕਿ ਨਹੀਂ ਵੇਖਿਆ, ਕਦੀ ਦਰਸ਼ਨ ਹੋਏ ਕਿ ਨਹੀਂ ਹੋਏ। ਤੂੰ ਪਖੰਡ ਤਾਂ ਬੜਾ ਕਰਦਾ ਹੈ, ਲੋਕ ਤੈਨੂੰ ਮੱਥਾ ਟੇਕਦੇ ਨੇ, ਤੇਰਾ ਮਾਣ ਸਤਿਕਾਰ ਕਰਦੇ ਨੇ, ਇਸ ਕਰਕੇ ਜਸ ਰੂਪੀ ਨੱਕ ਜਿਹੜਾ ਤੇਰਾ ਬੜਾ ਲੰਮਾ ਹੈ, ਤੂੰ ਸੁਰਤੀਆਂ ਸਿਮਰਤੀਆਂ ਆਦਿਕ ਪੜ੍ਹੇ ਨੇ, ਇਹ ਤੇਰੇ ਨੇਤਰ ਬਣੇ ਹੋਏ ਨੇ ਬੜੇ ਸੁੰਦਰ ਨੇ। ਪਰ ਮਹਾਰਾਜ ਕਹਿਣ ਲੱਗੇ, ਸਾਧੂ ਤੂੰ ਪਰਮੇਸ਼ਰ ਨੂੰ ਦੇਖਿਆ, ਸਾਹਿਬ ਨੂੰ ਦੇਖਿਆ ਕਿ ਨਹੀਂ ਦੇਖਿਆ?
ਊਡਾ ਊੜ ਚੜਾ ਅਸਮਾਨ।
ਇਹ ਹੁਣ ਜਿਹੜਾ ਉਸਨੇ ਅੱਗੋਂ ਜਵਾਬ ਦਿੱਤਾ, ਸਤਿਗੁਰਾਂ ਨੂੰ ਉੱਤਰ ਦਿੱਤਾ, ਉਹ ਬਚਨ ਆ ਰਿਹਾ ਹੈ। ਕਹਿਣ ਲੱਗਾ, ਮਹਾਰਾਜ ਮੈਂ ਪਰਮੇਸ਼ਰ ਨੂੰ ਨਹੀਂ ਵੇਖਿਆ, ਮੈਂ ਦਰਸ਼ਨ ਨਹੀਂ ਕੀਤੇ, ਪਰ ਮਹਾਰਾਜ ਮੇਰੇ ਵਿੱਚ ਇੰਨੀਆਂ ਰਿੱਧੀਆਂ ਸਿੱਧੀਆਂ ਦਾ ਬਲ ਹੈ, ਇੰਨੀ ਤਾਕਤ ਹੈ, ਊਡਾਂ ਊੜ ਚੜਾਂ ਅਸਮਾਨ, ਮੈਂ ਐ ਉੱਡ ਕਰਕੇ ਅਸਮਾਨ ਦੇ ਵਿੱਚ ਚਲੇ ਜਾਂਦਾ, ਮੈਂ ਆਪਣੇ ਪ੍ਰਾਣ ਜਿਹੜੇ ਹੈ ਨਾ ਸਵਾਸ, ਇਹਨਾਂ ਨੂੰ ਊਡਾ ਕੀਏ ਤਾਂ ਦਸਵੇਂ ਦੁਆਰ ਦੇ ਵਿੱਚ ਚੜ੍ਹਾ ਲੈਂਦਾ, ਰੋਕ ਲੈਂਦਾ, ਮੇਰੇ ਵਿੱਚ ਇੰਨੀਆਂ ਰਿੱਧੀਆਂ ਸਿੱਧੀਆਂ ਹੈ, ਮੈਂ ਅਸਮਾਨ ਦੇ ਵਿੱਚ ਉੱਡ ਕੇ ਚਲੇ ਜਾਣਾ, ਸਮਾਨ ਦੀ ਯਾਤਰਾ ਕਰ ਲੈਂਦਾ। ਊਡਾਂ ਊਡ ਚੜਾ ਅਸਮਾਨ, ਮੈਂ ਉਸ ਸਮਾਨ ਦੇ ਉੱਤੇ ਚੜ ਜਾਂਦਾ ਹਾਂ।
ਸਾਹਿਬ ਸਮਰੱਥ ਤੇਰੇ ਤਾਣ।
ਪਰ ਮਹਾਰਾਜ ਇਹ ਜਿਹੜਾ ਬਲ ਹੈ ਨਾ, ਤਾਣ ਨਾਮ ਹੈ ਬਲ ਦਾ, ਜ਼ੋਰ ਦਾ। ਆਪ ਜੀ ਸਾਹਿਬ ਸਮਰੱਥ ਹੋ, ਜੇ ਮੇਰੇ ਕੋਲ ਰਿੱਧੀਆਂ ਅਤੇ ਸਿੱਧੀਆਂ ਹੈ ਨਾ, ਅਤੇ ਮੈਂ ਸਾਹਿਬ ਪਰਮੇਸ਼ਰ ਨੂੰ ਨਹੀਂ ਤਾਂ ਵੇਖਿਆ ਨਹੀਂ ਹੈ, ਪਰ ਮੈਨੂੰ ਇੰਨਾ ਪਤਾ ਹੈ ਕਿ ਇਹ ਤੁਹਾਡੇ ਬਲ ਕਰਕੇ ਮੈਂ ਤਾਂ ਨੂੰ ਉੱਡ ਰਿਹਾ ਹੈ, ਇਹ ਤੁਹਾਡੀ ਤਾਕਤ ਹੈ, ਤੁਹਾਡਾ ਬਲ ਹੈ, ਉਹ ਮੈਨੂੰ ਪ੍ਰਾਪਤ ਹੋਇਆ ਹੈ। ਸਾਹਿਬ ਸਮਰੱਥ, ਤੁਸੀਂ ਸਮਰੱਥ ਹੋ, ਤੇਰਾ ਤਾਣ, ਤੁਹਾਡੇ ਤਾਣ ਕਰਕੇ ਬਲ ਕਰਕੇ ਮੈਂ ਅਸਮਾਨਾਂ ਦੇ ਵਿੱਚ ਚੜ੍ਹ ਜਾਂਦਾ ਹਾਂ।
ਜਲ ਥਲ ਡੂੰਗਰ ਦੇਖਾਂ ਤੀਰ।
ਮਹਾਰਾਜ ਜਲਾਂ ਦੇ, ਜਲ ਦੇ ਵਿੱਚ ਵੀ ਚਲੇ ਜਾਂਦਾ ਹੈ, ਜਲ ਦੇ ਜੀਵਾਂ ਦੀ ਯਾਤਰਾ ਵੀ ਕਰ ਲੈਂਦਾ ਹੈ, ਆਪਣੀਆਂ ਰਿਧੀਆਂ ਸਿੱਧੀਆਂ ਦੇ ਨਾਲ ਥਲ ਧਰਤੀ ਦੇ ਉੱਤੇ ਰਹਿਣ ਵਾਲੇ ਜਿਹੜੇ ਜੀਵ ਹੈ ਉਹਨਾਂ ਨੂੰ ਵੇਖ ਰਹੇ ਲਾਂ ਡੂੰਗਰ ਦੇਖਾਂ ਤੀਰ ਬੜੇ ਡੂੰਘਿਆਈ ਥਾਹ ਸਮੁੰਦਰਾਂ ਦੇ ਵਿੱਚ ਨਦੀਆਂ ਦੇ ਵਿੱਚ ਉਹਨਾਂ ਦੇ ਕਿਨਾਰੇ ਮੈਂ ਵੇਖ ਲੈਂਦਾ ਹਾਂ।
ਥਾਨ ਥਨੰਤਰ ਸਾਹਿਬ ਵੀਰ,
ਇਹ ਸੂਰਬੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਥਾਨ ਥਨੰਤਰ ਸਾਰੀਆਂ ਜਗ੍ਹਾ 'ਤੇ ਸਾਰੇ ਜਿਹੜੇ ਹੈ ਉਹ ਬ੍ਰਹਿਮੰਡ ਦੇ ਵਿੱਚ ਮੈਂ ਆਪ ਜੀ ਦੀ ਸੂਰਬੀਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੈਂ ਉੱਡ ਜਾਂਦਾ ਹੈ। ਪਰ ਜਿਹੜੇ ਸਹਿਬ ਪਰਮੇਸ਼ੁਰ ਦੀ ਆਪ ਬਾਤ ਕਰਦੇ ਹੋ ਕਿ ਦੇਖਿਆ ਕਿ ਨਹੀਂ ਦੇਖਿਆ, ਉਹ ਨਹੀਂ ਵੇਖਿਆ, ਉੱਧਰ ਨਹੀਂ ਗਿਆ, ਪਰ ਰਿੱਧੀਆਂ ਸਿੱਧੀਆਂ ਦੇ ਬਲ ਕਰਕੇ ਮੈਂ ਸਾਰੀ ਜਗ੍ਹਾ 'ਤੇ ਘੁੰਮ ਲੈਂਦਾ ਹਾਂ।
ਜਿਨ ਤਨ ਸਾਜ ਦੀਏ ਨਾਲ ਖੰਭ,
ਹੁਣ ਮਹਾਰਾਜ ਜੀ ਦਾ ਵਚਨ ਆ ਰਿਹਾ ਹੈ। ਸਾਹਿਬ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਇਹ ਜੋਗੀ ਜਨ, ਇਹ ਸਾਧੂ ਜਨ ਸੁਣ, ਫਿਰ ਤੂੰ ਇਹ ਗਲਤ ਕਰ ਰਿਹਾ, ਤੈਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ। ਜਿਨ ਤਨ ਸਾਜ ਦੀਏ ਨਾਲ ਖੰਭ, ਜਿਸ ਪਰਮੇਸ਼ੁਰ ਨੇ ਤੇਰੇ ਸਰੀਰ ਨੂੰ ਸਾਜਿਆ, ਜਨਮ ਦਿੱਤਾ ਹੈ, ਤੈਨੂੰ ਸਵਾਰਿਆ ਦੀਏ ਨਾਲ ਖੰਭ, ਤੈਨੂੰ ਖੰਭ ਦਿੱਤੇ ਹੋਏ ਨੇ, ਭਾਵ ਕਿ ਤੇਰੇ ਕੋਲ ਜਿਹੜੀਆਂ ਇੰਦਰੀਆਂ ਨੇ ਅਤੇ ਤੇਰੇ ਜਿਹੜੇ ਸਵਾਸ ਚੱਲ ਰਹੇ ਨੇ ਇਹ ਖੰਭ ਨੇ, ਇਹ ਤੈਨੂੰ ਖੰਭ ਦਿੱਤੇ ਨੇ, ਆਸਰਾ ਦਿੱਤਾ ਹੋਇਆ ਹੈ। ਉਸ ਜਿਹੜੇ ਪਰਮੇਸ਼ੁਰ ਨੇ ਤੈਨੂੰ ਦਿੱਤਾ ਹੋਇਆ ਸਭ ਕੁਝ, ਸਰੀਰ ਸਾਜਿਆ ਹੋਇਆ ਹੈ, ਤੈਨੂੰ ਆਸਰਾ ਦਿੱਤਾ ਹੋਇਆ ਹੈ, ਇਹ ਜਿਹੜੀਆਂ ਤੇਰੀਆਂ ਰਿੱਧੀਆਂ ਸਿੱਧੀਆਂ ਰੂਪ ਖੰਭ ਨੇ, ਸੁਰਤੀਆਂ ਸਿਮਰਤੀਆਂ ਪੜ੍ਹਨ ਰੂਪ ਖੰਭ ਤੈਨੂੰ ਜਿਹੜਾ ਹੈ ਬਲ ਦਿੱਤਾ ਹੋਇਆ ਹੈ, ਇਸ ਵਾਸਤੇ ਜਿਸ ਪਰਮੇਸ਼ੁਰ ਨੇ ਤੈਨੂੰ ਦਿੱਤਾ ਉਹਨੂੰ ਤੂੰ ਯਾਦ ਹੀ ਨਹੀਂ ਕੀਤਾ, ਉਹਦਾ ਤਾਂ ਕਦੀ ਤੂੰ ਸ਼ੁਕਰਾਨਾ ਹੀ ਨਹੀਂ ਕੀਤਾ। ਇਹ ਸਾਰਿਆਂ ਦੇ ਤਾਂ ਹੀ ਉਪਦੇਸ਼ ਹੈ ਕਿ ਇਹ ਮਨੁੱਖ ਜਿਹਨੇ ਤੈਨੂੰ ਸਾਜਿਆ ਹੈ, ਸਾਜ ਕੇ ਸਵਾਰਿਆ, ਸੋਹਣਾ ਬਣਾਇਆ ਹੈ, ਫਿਰ ਤੈਨੂੰ ਖੰਭ ਦਿੱਤੇ ਨੇ, ਤੈਨੂੰ ਉੱਡਣ ਵਾਸਤੇ ਇੱਧਰ ਉੱਧਰ ਜਾਣ ਵਾਸਤੇ ਤੈਨੂੰ ਬਲ ਦਿੱਤਾ ਹੈ, ਅਤੇ ਤੂੰ ਉਸ ਪਰਮੇਸ਼ੁਰ ਨੂੰ ਜਿਹੜਾ ਹੈ ਦਿਲ ਤੋਂ ਭੁਲਾ ਕਰਕੇ ਅਤੇ ਆਪਣੀ ਪੂਜਾ ਦੇ ਵਿੱਚ ਲੱਗ ਜਾਂਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਜਿਹਨੇ ਤੈਨੂੰ ਸਭ ਕੁਝ ਦਿੱਤਾ ਹੈ, ਸਰੀਰ ਸਾਜਿਆ ਹੈ,
ਅਤ ਤ੍ਰਿਸ਼ਨਾ ਉੱਡਣੇ ਕੀ ਡਾਂਜ,
ਉਹਨੂੰ ਤੂੰ ਯਾਦ ਨਹੀਂ ਕੀਤਾ, ਉਹਦਾ ਸ਼ੁਕਰਾਨਾ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਅਤ ਤ੍ਰਿਸ਼ਨਾ ਉੱਡਣੇ ਕੀ ਡਾਂਜ, ਬੜੀ ਤੇਰੇ ਹਿਰਦੇ 'ਚ ਤ੍ਰਿਸ਼ਨਾ ਵਧੀ ਹੋਈ ਹੈ ਧਨ ਇਕੱਠਾ ਕਰਨ ਦੀ, ਉੱਡਣੇ ਕੀ ਡਾਂਜ, ਤੈਨੂੰ ਰਿੱਧੀਆਂ ਸਿੱਧੀਆਂ ਦੇ ਬਲ ਦੇ ਦੁਆਰਾ ਆਕਾਸ਼ ਦੇ ਵਿੱਚ ਉੱਡਣ ਦੀ ਸੜਨਤਾ ਲੱਗੀ ਹੋਈ ਹੈ ਕਿ ਮੈਂ ਆਕਾਸ਼ ਦੇ ਵਿੱਚ ਉੱਡਾਂਗਾ। ਕਿਉਂ ਕਰਕੇ ਜਿਹੜੇ ਪੁਰਾਣੇ ਯੋਗੀ ਹੁੰਦੇ ਸੀ ਨਾ, ਸਿੱਧ ਜਿਨ੍ਹਾਂ ਨੂੰ ਕਹਿੰਦੇ ਸੀ, ਉਹਨਾਂ ਦੇ ਵਿੱਚ ਇਸ ਤਰ੍ਹਾਂ ਰਿੱਧੀਆਂ ਸਿੱਧੀਆਂ ਹੁੰਦੀਆਂ ਸੀ, ਉਹ ਸਰੀਰ ਵੀ ਬਦਲ ਲੈਂਦੇ, ਉੱਡ ਕੇ ਆਕਾਸ਼ ਦੇ ਵਿੱਚ ਚਲੇ ਜਾਂਦੇ, ਕਈ ਕੌਤਕ ਕਰਦੇ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ, ਸਿੱਧਾਂ ਦੇ ਨਾਲ, ਯੋਗੀਆਂ ਦੇ ਨਾਲ ਕਈ ਚੋਜ ਹੁੰਦੇ ਰਹੇ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ, ਜਿਹਨੇ ਤੈਨੂੰ ਸਾਜਿਆ ਹੈ, ਉੱਡਣ ਵਾਸਤੇ ਬਲ ਦਿੱਤਾ ਹੈ, ਰਿੱਧੀਆਂ ਸਿੱਧੀਆਂ ਦਿੱਤੀਆਂ ਨੇ, ਉਹਨਾਂ ਨੂੰ ਉਸ ਪਰਮੇਸ਼ੁਰ ਨੂੰ ਯਾਦ ਨਹੀਂ ਕੀਤਾ, ਅਤੇ ਅੱਧ ਤ੍ਰਿਸ਼ਨਾ ਉੱਡਣਾ ਕੀ ਡਾਂਝ, ਡਾਂਝ ਕਹੀਏ ਸੜਨਤਾ, ਤੈਨੂੰ ਹੋਰ ਉੱਡਣ ਦੀ ਜਿਹੜੀ ਤਾਂ ਨੂੰ ਆਕਾਸ਼ ਨੂੰ ਆਪਣੀ ਸੋਭਾ ਕਰਾਉਣ ਦੀ, ਆਪਣੀ ਵਡਿਆਈ ਕਰਾਉਣ ਦੀ ਜਿਹੜੀ ਭਾਰੀ ਤੈਨੂੰ ਤ੍ਰਿਸ਼ਨਾ ਲੱਗੀ ਹੋਈ ਹੈ।
ਨਦਰ ਕਰੇ ਤਾਂ ਬੰਧਾਂ ਧੀਰ,
ਹੁਣ ਫਿਰ ਪਖੰਡੀ ਜਿਹੜਾ ਸਾਧੂ ਹੈ ਫਿਰ ਬੇਨਤੀ ਕਰਦਾ ਹੈ, ਕਹਿਣ ਲੱਗਾ ਮਹਾਰਾਜ ਨਦਰ ਕਰੇ ਤਾਂ ਬੰਧਾਂ ਧੀਰ, ਮਹਾਰਾਜ ਮੇਰੇ ਵੱਸ ਦੀ ਗੱਲ ਨਹੀਂ ਹੈ ਕਿ ਮੈਂ ਆਪਣੇ ਮਨ ਨੂੰ ਧੀਰਜਤਾ ਦੇ ਸਕਾਂ, ਇਹਨੂੰ ਐਨ ਸਹਿਜ ਦੇ ਵਿੱਚ ਲਿਆ ਸਕਾਂ ਅਤੇ ਟਿਕਾਣੇ 'ਤੇ ਲਿਆ ਸਕਾਂ। ਨਦਰ ਕਰੇ ਮਹਾਰਾਜ, ਜੇ ਤੁਸੀਂ ਆਪ ਨਿਗਾਹ ਕਰੋ, ਜੇ ਤੁਸੀਂ ਆਪ ਕਿਰਪਾ ਕਰਦੇ ਹੋ ਤਾਂ ਇਹ ਜਿਹੜਾ ਮੇਰਾ ਮਨ ਹੈ ਇਹ ਵੱਧ ਜਾਵੇਗਾ, ਇਹ ਜਿਹੜਾ ਟਿਕਾਣੇ ਦੇ ਵਿੱਚ ਧੀਰਜਤਾ ਦੇ ਵਿੱਚ ਆ ਜਾਵੇਗਾ।
ਜਿਉਂ ਵੇਖਾਲੇ ਤਿਉਂ ਵੇਖਾਂ ਵੀਰ,
ਇਹ ਵੀਰ ਸੂਰਬੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ, ਫਿਰ ਜਿਉਂ ਵੇਖਾਲੇ ਤਿਉਂ ਵੇਖਾਂ ਵੀਰ, ਫਿਰ ਆਪ ਕਿਰਪਾ ਕਰ ਦਿਓ। ਜਦੋਂ ਮਨ ਟਿਕਾ ਦੇ ਵਿੱਚ ਦੇ ਹੋ ਗਿਆ ਆਪ ਜੀ ਦੀ ਕਿਰਪਾ ਦੇ ਨਾਲ, ਫਿਰ ਤਾਂ ਜੋ ਤੁਸੀਂ ਵਿਖਾਲੋਗੇ ਪਰਮੇਸ਼ੁਰ ਨੂੰ ਵਿਖਾਲ ਦਿਓਗੇ, ਪਰਮੇਸ਼ੁਰ ਦੇ ਨਾਲ ਜੋੜ ਦਿਓਗੇ, ਅਤੇ ਫਿਰ ਸੂਰਬੀਰ ਸਤਿਗੁਰੂ ਜੀ ਮੈਂ ਉਹ ਵੇਖ ਲਵਾਂਗਾ, ਪਰ ਮੇਰੇ ਕੋਲ ਇਹ ਤਾਕਤ ਨਹੀਂ। ਕਿਉਂ ਕਰਕੇ ਪਖੰਡ ਸੀ ਨਾ, ਪਖੰਡਾਂ ਦਾ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਖੰਡਨ ਕੀਤਾ, ਬਹੁਤ ਨਾਸ ਕੀਤਾ। ਇੱਕ ਜੋਗੀ ਦੇ ਕੋਲ ਸਾਹਿਬ ਜੀ ਗਏ, ਨੇਤਰ ਬੰਦ ਕਰਕੇ ਬੈਠਾ, ਅੱਗੇ ਗੋਲਕ ਰੱਖੀ ਹੈ ਅਤੇ ਨੇਤਰ ਬੰਦ ਕਰਕੇ ਦਰਸਾ ਰਿਹਾ ਕਿ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ, ਫਲਾਣੇ ਲੋਕ ਦੇ ਵਿੱਚ ਆਹ ਹੋ ਰਿਹਾ ਹੈ, ਫਲਾਣੇ ਲੋਕ ਦੇ ਵਿੱਚ ਆਹ ਹੋ ਰਿਹਾ ਹੈ, ਪਤਾਲ ਦੇ ਵਿੱਚ ਆਹ ਹੋ ਰਿਹਾ ਹੈ। ਲੋਕ ਬੈਠੇ ਨੇ, ਸੁਣ ਰਹੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਸੁਣਿਆ ਅਤੇ ਭਾਈ ਬਾਲੇ ਨੂੰ ਕਹਿਣ ਲੱਗੇ, ਇਹਦਾ ਅੱਗੋਂ ਪੈਸਿਆਂ ਵਾਲਾ ਗੱਲਾ ਜਿਹਾ ਚੁੱਕ ਕੇ ਪਿੱਛੇ ਰੱਖ ਦੇ। ਉਹਦੀ ਜਿਹੜੀ ਬਿਰਤੀ ਸੀ ਨਾ, ਉਹ ਗੱਲੇ ਦੇ ਨਾਲ ਜੁੜੀ ਸੀ ਅਤੇ ਅੱਖਾਂ ਉਹਨੇ ਬੰਦ ਕੀਤੀਆਂ ਸੀ। ਜਦੋਂ ਕੋਈ ਵੱਡਾ ਪੈਸਾ ਪਾਉਂਦਾ ਸੀ ਨਾ, ਉਦੋਂ ਖੜਾਕ ਜ਼ਿਆਦਾ ਹੁੰਦਾ ਸੀ ਅਤੇ ਉਹਨੂੰ ਪਤਾ ਲੱਗ ਜਾਂਦਾ ਸੀ ਕਿ ਵੱਡਾ ਪੈਸਾ ਕਿਸੇ ਨੇ ਪਾ ਤਾ। ਜਦੋਂ ਘੱਟ ਖੜਾਕ ਆਉਂਦਾ ਸੀ, ਫਿਰ ਪਤਾ ਲੱਗਦਾ ਸੀ ਕਿ ਕਿਸੇ ਨੇ ਘੱਟ ਨਿੱਕਾ ਪੈਸਾ ਪਾਇਆ। ਉਹਦੀ ਬਿਰਤੀ ਉੱਥੇ ਜੁੜੀ ਹੋਈ ਸੀ। ਜਦੋਂ ਪਿੱਛੇ ਰੱਖ ਦਿੱਤਾ ਤਾਂ ਉਹ ਆਵਾਜ਼ ਆਉਣੀ ਬੰਦ ਹੋ ਗਈ। ਨੇਤਰ ਖੋਲ੍ਹੇ, ਬੋਲਣ ਲੱਗਾ ਕਿ ਮੇਰਾ ਇਹ ਪੈਸਿਆਂ ਵਾਲਾ ਜਿਹੜਾ ਬਰਤਨ ਹੈ, ਗੋਲਕ ਕਿਹਨੇ ਚੁੱਕਿਆ ਹੈ। ਸਾਰੇ ਲੋਕ ਹੱਸਣ ਲੱਗ ਪਏ ਅਤੇ ਮਹਾਰਾਜ ਕਹਿਣ ਲੱਗੇ, ਜੋਗੀ ਜੀ, ਤੁਸੀਂ ਤਿੰਨਾਂ ਲੋਕਾਂ ਦੀ ਸੋਝੀ ਰੱਖਦੇ ਹੋ, ਤਿੰਨਾਂ ਲੋਕਾਂ ਤੋਂ ਬਾਹਰ ਨਹੀਂ ਤੇਰਾ ਗੱਲਾ ਪੈਸਿਆਂ ਵਾਲਾ ਜਾ ਸਕਦਾ, ਅਤੇ ਨਿਗਾਹ ਮਾਰੋ, ਵੇਖੋ ਕਿਹੜੇ ਲੋਕ ਦੇ ਵਿੱਚ ਹੈ। ਹੱਸ ਪਿਆ, ਕਹਿਣ ਲੱਗਾ, ਮਹਾਰਾਜ ਕਿਹੜੇ ਤਿੰਨਾਂ ਲੋਕਾਂ ਦੀ ਗੱਲ, ਮੈਂ ਤਾਂ ਪਰਿਵਾਰ ਪਾਲਣ ਵਾਸਤੇ ਕਰ ਰਿਹਾ ਹੈ, ਮੈਨੂੰ ਕੋਈ ਸੋਝੀ ਨਹੀਂ। ਇਸ ਵਾਸਤੇ ਇਹ ਇਸ ਤਰ੍ਹਾਂ ਦਾ ਢੰਗ ਹੈ। ਮਹਾਰਾਜ ਕਹਿਣ ਲੱਗੇ, ਫਿਰ ਤੂੰ ਪਖੰਡ ਕਿਉਂ ਕਰਦਾ? ਪਰਿਵਾਰ ਪਾਲਣ ਦੇ ਹੋਰ ਕਈ ਤਰੀਕੇ ਹੈ, ਹੋਰ ਕੋਈ ਯਤਨ ਹੋ ਸਕਦੇ ਹੈ, ਤੂੰ ਇਹ ਪਖੰਡ ਦੇ ਵਿੱਚ ਆਪ ਡੁੱਬ ਰਿਹਾ ਅਤੇ ਜਿਹੜੇ ਤੇਰੇ ਨਾਲ ਜੁੜਦੇ ਉਹਨਾਂ ਨੂੰ ਤੂੰ ਡੋਬ ਰਿਹਾ। ਕਹਿਣ ਲੱਗਾ, ਮਹਾਰਾਜ ਕਲਯੁੱਗ ਦਾ ਸਮਾਂ, ਸੱਚ ਨੂੰ ਧਰਮ ਦੀ ਕਿਰਤ ਨੂੰ ਕੋਈ ਮੰਨਦਾ ਨਹੀਂ, ਅਤੇ ਪਖੰਡ ਦੇ ਮਗਰ ਲੋਕ ਜ਼ਿਆਦਾ ਆਉਂਦੇ ਨੇ, ਪਖੰਡ ਦੀ ਇਸ ਯੁੱਗ ਦੇ ਵਿੱਚ ਜ਼ਿਆਦਾ ਪੂਜਾ ਹੈ ਅਤੇ ਤਾਂ ਕਰਕੇ ਮੈਂ ਇਸ ਤਰ੍ਹਾਂ ਰੱਖਿਆ। ਮਹਾਰਾਜ ਕਹਿਣ ਲੱਗੇ, ਹੁਣ ਤਾਂ ਤੂੰ ਪੂਜਾ ਕਰਾ ਲਵੇਂਗਾ, ਪਰ ਪ੍ਰਲੋਕ ਦੇ ਵਿੱਚ ਤੈਨੂੰ ਹਿਸਾਬ ਕਿਤਾਬ ਲੇਖਾ ਦੇਣਾ ਪੈਣਾ ਹੈ, ਇਸ ਕਰਕੇ ਤੂੰ ਪਖੰਡ ਛੱਡ ਦੇ। ਕਹਿਣ ਲੱਗਾ, ਮਹਾਰਾਜ ਆਪ ਹੀ ਕਿਰਪਾ ਕਰ ਦਿਓ। ਜਦੋਂ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ, ਕਹਿਣ ਲੱਗੇ, ਤੂੰ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਿਆ ਕਰ, ਬਾਣੀ ਪੜ੍ਹਿਆ ਕਰ, ਗੁਰੂ ਪਰਮੇਸ਼ਰ ਦਾ ਉਪਦੇਸ਼ ਜਿਹੜਾ ਉਹ ਸੰਗਤਾਂ ਨੂੰ ਸੁਣਾਇਆ ਕਰ, ਤੇਰਾ ਭਲਾ ਹੋਵੇਗਾ। ਕਹਿਣ ਲੱਗਾ, ਮਹਾਰਾਜ ਸੱਤ ਵਚਨ ਹੈ। ਜਦੋਂ ਸਤਿਗੁਰਾਂ ਨੇ ਗਿਆਨ ਬਖਸ਼ਿਸ਼ ਕਰ ਦਿੱਤਾ ਤਾਂ ਉਹ ਸੱਤ ਪਾਤਸ਼ਾਹੀਆਂ ਦਾ ਖਜ਼ਾਨਾ ਉੱਥੇ ਦੱਬਿਆ ਹੋਇਆ ਸੀ, ਜਿੱਥੇ ਉਹ ਬੈਠਾ ਹੋਇਆ ਸੀ ਉਹ ਦਿਸਣ ਲੱਗ ਪਿਆ ਕਿ ਇੱਥੇ ਸੱਤ ਪਾਤਸ਼ਾਹੀਆਂ ਦਾ ਖਜ਼ਾਨਾ ਪਿਆ ਹੋਇਆ। ਮਹਾਰਾਜ ਕਹਿਣ ਲੱਗੇ, ਪੋਟਲਾ ਜਿੰਨਾ ਚਾਹੀਦਾ। ਕਹਿਣ ਲੱਗਾ, ਮਹਾਰਾਜ ਹੁਣ ਆਪ ਜੀ ਦੀ ਕਿਰਪਾ ਹੋ ਗਈ ਹੈ, ਹੁਣ ਮੈਂ ਇਹਨਾਂ ਖਜ਼ਾਨਿਆਂ ਤੋਂ ਕੀ ਲੈਣਾ ਹੈ, ਇਹ ਤਾਂ ਮੇਰੇ ਕਿਸੇ ਕੰਮ ਹੀ ਨਹੀਂ। ਸੋ ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਬੜਾ ਪਖੰਡ ਦਾ ਜਿਹੜਾ ਉਹ ਨਾਸ਼ ਕੀਤਾ, ਪਖੰਡ ਨੂੰ ਦੂਰ ਕਰਕੇ ਤਾਂ ਸਿੱਧੇ ਰਸਤੇ 'ਤੇ ਲਾਉਣਾ ਕੀਤਾ। ਹੁਣ ਇਹ ਵੀ ਪਖੰਡੀ ਮਹਾਰਾਜ ਨੂੰ ਕਹਿ ਰਿਹਾ, ਨਦਰ ਕਰੇ ਤਾਂ ਬੰਦਾ ਧੀਰ, ਮਹਾਰਾਜ ਆਪ ਜੀ ਦੀ ਕਿਰਪਾ ਹੋ ਜਾਵੇ ਤਾਂ ਫਿਰ ਹੀ ਮੈਨੂੰ ਧੀਰਜ ਆ ਸਕਦੀ ਹੈ ਨਾ, ਫਿਰ ਹੀ ਮੇਰਾ ਇਸ ਗੱਲ ਤੋਂ ਮਨ ਰੁਕ ਸਕਦਾ। ਜਿਉਂ ਵਿਖਾਲੇ, ਜਿਸ ਤਰ੍ਹਾਂ ਤੁਸੀਂ ਪਰਮੇਸ਼ੁਰ ਨੂੰ ਮੈਨੂੰ ਦਰਸ਼ਨ ਕਰਾਓਗੇ, ਤਿਉਂ ਵੇਖਾਂ ਵੀਰ। ਇਸ ਵਾਸਤੇ ਵੀਰ ਕਹੀਏ, ਸੂਰਬੀਰ ਸਤਿਗੁਰੂ, ਫਿਰ ਮੈਂ ਤਾਂ ਉਸ ਤਰ੍ਹਾਂ ਹੀ ਵੇਖ ਸਕਦਾ ਹਾਂ।
ਨਾ ਇਹੋ ਤਨ ਜਾਏਗਾ, ਨਾ ਜਾਹੇਂਗੇ ਖੰਭ।
ਸਾਹਿਬ ਕਹਿਣ ਲੱਗੇ, ਸੁਣ, ਨਾ ਇਹੋ ਤਨ ਜਾਏਗਾ। ਜਦੋਂ ਪ੍ਰਲੋਕ ਨੂੰ ਗਿਓ ਨਾ, ਪ੍ਰਲੋਕ ਨੂੰ ਜਾਣ ਦਾ ਜਦੋਂ ਅੰਤ ਸਮਾਂ ਤੇਰਾ ਆ ਗਿਆ, ਇਹ ਤੇਰਾ ਸਰੀਰ ਉਦੋਂ ਤੇਰੇ ਨਾਲ ਨਹੀਂ ਜਾਣਾ। ਨਾ ਜਾਹੇਂਗੇ ਖੰਭ। ਆ ਜਿਹੜੀਆਂ ਰਿੱਧੀਆਂ ਸਿੱਧੀਆਂ ਦੇ ਤੂੰ ਖੰਭ ਜੇ ਲਈ ਫਿਰਦਾ ਨਾ ਉੱਡਣ ਵਾਸਤੇ ਕਿ ਮੇਰੇ ਕੋਲ ਬੜੇ ਤਾਕਤ ਹੈ ਮੈਂ ਉੱਡ ਕੇ ਚਲੇ ਜਾਵਾਂਗਾ। ਸਾਹਿਬ ਜੀ ਕਹਿਣ ਲੱਗੇ ਇਹਨਾਂ ਨੇ ਨਾਲ ਨਹੀਂ ਜਾਣਾ, ਕਿਉਂ ਕਰਕੇ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵੱਸੈ ਮਨ ਆਏ। ਮਹਾਰਾਜ ਕਹਿਣ ਲੱਗੇ ਜੇ ਜਿਹੜੀ ਕਿਸੇ ਦੇ ਕੋਲ ਰਿੱਧੀ ਸਿੱਧੀ ਜੀ ਆ ਜਾਣੀ ਹੈ ਨਾ, ਇਹ ਕੋਈ ਵੱਡੀ ਗੱਲ ਨਹੀਂ ਹੁੰਦੀ। ਪਰ ਜਦੋਂ ਇਹ ਕਿਸੇ ਦੇ ਕੋਲ ਆ ਜਾਵੇ ਤਾਂ ਫਿਰ ਉਹਦੇ ਕੋਲ ਨਾਮ ਨਹੀਂ ਆਉਂਦਾ, ਉਹਦੇ ਹਿਰਦੇ ਦੇ ਵਿੱਚ ਨਾਮ ਨਹੀਂ ਵੱਸਦਾ, ਉਹ ਫਿਰ ਆਪਣੇ ਆਪ ਨੂੰ ਤਾਕਤਵਾਰ ਖਵਾਉਣ ਲੱਗ ਪੈਂਦਾ ਕਿ ਮੈਂ ਜੋ ਮਰਜ਼ੀ ਇਹਨਾਂ ਦੇ ਨਾਲ ਰਿੱਧੀਆਂ ਸਿੱਧੀਆਂ ਦੇ ਨਾਲ ਕਰ ਲਵਾਂਗਾ। ਅਤੇ ਉਹਦੇ ਹਿਰਦੇ ਦੇ ਵਿੱਚ ਹੰਕਾਰ ਆ ਜਾਂਦਾ ਹੈ, ਫਿਰ ਉੱਥੇ ਨਾਮ ਨਹੀਂ ਵੱਸਦਾ। ਜਦੋਂ ਉਹ ਰਿੱਧੀਆਂ ਸਿੱਧੀਆਂ ਦੇ ਮੋਹ ਦੇ ਵਿੱਚ ਫਸ ਗਿਆ ਅਤੇ ਮੋਹ ਦੇ ਵਿੱਚ ਰਹਿੰਦਿਆਂ ਹੋਇਆਂ ਹੋਇਆਂ ਜਦੋਂ ਸਰੀਰ ਦੀ ਸਮਾਪਤੀ ਹੋ ਗਈ, ਉਹ ਜਿਹੜਾ ਫਿਰ ਮੋਹ ਹੁੰਦਾ ਹੈ ਨਾ, ਉਹ ਮੋਹ ਦੇ ਵਿੱਚ ਵੱਜਾ ਹੀ ਫਿਰ ਮਨੁੱਖ ਜਿਹੜਾ ਜੂਨਾਂ ਦੇ ਵਿੱਚ ਤਰ ਪੈਂਦਾ ਹੈ, ਉਹ ਫਿਰ ਜਨਮ ਮਰਨ ਦਾ ਗੇੜ ਚੱਲ ਪੈਂਦਾ ਹੈ। ਸਾਹਿਬ ਕਹਿੰਦੇ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵੱਸੈ ਮਨ ਆਏ। ਜਿਹਦੇ ਕੋਲ ਰਿੱਧ ਸਿੱਧੀਆਂ ਦਾ ਮੋਹ ਪਿਆ ਹੋਇਆ ਹੈ ਨਾ, ਉਹਦੇ ਹਿਰਦੇ ਦੇ ਵਿੱਚ ਨਾਮ ਨਹੀਂ ਵੱਸ ਸਕਦਾ। ਇੱਥੇ ਵੀ ਮਹਾਰਾਜ ਕਹਿੰਦੇ ਨੇ ਜਿਹੜਾ ਤੈਨੂੰ ਨਾ ਇਹੋ ਤਨ ਜਾਏਗਾ ਨਾ ਜਾਹੇਂਗੇ ਖੰਭ, ਇਹ ਜਿਹੜਾ ਤੇਰਾ ਸਰੀਰ ਹੈ ਭਾਈ ਇਹ ਤੇਰੇ ਨਾਲ ਨਹੀਂ ਜਾਣਾ, ਨਾ ਜਾਹੇਂਗੇ ਖੰਭ। ਆ ਰਿੱਧੀਆਂ ਸਿੱਧੀਆਂ ਦੇ ਜਿਹੜੇ ਖੰਭ ਤੈਨੂੰ ਇਹਨਾਂ ਦੇ ਮੋਹ ਦੇ ਵਿੱਚ ਫਸਿਆ ਹੋਇਆ ਨਾ, ਇਹ ਵੀ ਤੇਰੇ ਨਾਲ ਨਹੀਂ ਜਾਣੇ, ਪਰ ਇਹਨਾਂ ਨੇ ਤੈਨੂੰ ਜਨਮ ਮਰਨ ਦੇ ਗੇੜ ਦੇ ਵਿੱਚ ਪਾ ਦੇਣਾ ਹੈ।
ਪੌਣੇ ਪਾਣੀ ਅਗਨੀ ਕਾਸਨ ਬੰਧ,
ਮਹਾਰਾਜ ਕਹਿੰਦੇ ਕੋਈ ਵੱਡੀ ਗੱਲ ਨਹੀਂ ਹੈ, ਇਹ ਜਿਹੜਾ ਸਰੀਰ ਹੈ ਨਾ ਇਹ ਪੰਜਾਂ ਤੱਤਾਂ ਕਰਕੇ ਹੈ। ਇੱਕ ਪੌਣਾ ਹਵਾ ਦਾ ਤੱਤ ਹੈ, ਪਾਣੀ ਪਾਣੀ ਦਾ ਤੱਤ, ਅਗਨੀ ਕਾ ਸੰਬੰਧ, ਇਹ ਤਿੰਨਾਂ ਦਾ ਸੰਬੰਧ ਹੈ। ਪੰਜ ਤਾਂ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਆਕਾਸ਼ ਦਾ ਤੱਤ ਵੀ ਹੈ, ਇਸ ਪ੍ਰਕਾਰ ਦੇ ਨਾਲ ਧਰਤੀ ਦਾ ਤੱਤ ਵੀ ਹੈ। ਇੱਥੇ ਮਹਾਰਾਜ ਜੀ ਨੇ ਤਿੰਨ ਤੱਤ ਦੱਸੇ ਨੇ, ਹੈ ਪੰਜ ਹੈ, ਪੌਣਾ ਪਾਣੀ ਅਗਨੀ ਕਾ ਸੰਬੰਧ। ਮਹਾਰਾਜ ਕਹਿੰਦੇ ਕਿ ਇੱਕ ਅੱਗ ਹੈ, ਇੱਕ ਪਾਣੀ ਹੈ, ਇੱਕ ਹਵਾ ਹੈ, ਇੱਕ ਆਕਾਸ਼ ਦਾ ਤੱਤ ਹੈ, ਇੱਕ ਧਰਤੀ ਦਾ ਤੱਤ ਹੈ। ਇਹਨਾਂ ਪੰਜਾਂ ਨੂੰ ਮੇਲ ਕਰਕੇ ਸੰਬੰਧ ਬਣਾਇਆ ਹੋਇਆ ਅਤੇ ਸਰੀਰ ਬਣਾਇਆ ਹੋਇਆ ਹੈ। ਇਸ ਕਰਕੇ ਇਹ ਪੰਜਾਂ ਤੱਤਾਂ ਦਾ ਜਿਹੜਾ ਸੰਬੰਧ ਜਿਹਾ ਬਣਿਆ ਹੋਇਆ ਹੈ, ਇਹ ਤਾਂ ਅੰਤ ਸਮੇਂ 'ਤੇ ਨਾਲ ਜਾਣਾ ਨਹੀਂ ਹੈ।
ਨਾਨਕ ਕਰਮ ਹੋਵੇ ਜਪੀਏ ਕਰ ਗੁਰ ਪੀਰ।
ਫਿਰ ਉਹਨੇ ਬੇਨਤੀ ਕੀਤੀ, ਸਾਧੂ ਨੇ ਸਤਿਗੁਰਾਂ ਦੇ ਚਰਨ ਪਕੜੇ, ਕਹਿਣ ਲੱਗਾ ਮਹਾਰਾਜ ਫਿਰ ਕਿਰਪਾ ਕਰੋ, ਮੇਰੇ ਉੱਤੇ ਰਹਿਮਤ ਕਰੋ, ਮੈਨੂੰ ਸੱਚ ਦੇ ਨਾਲ ਜੋੜੋ। ਜਿਹੜੇ ਸਾਹਿਬ ਦੀ ਤੁਸਾਂ ਬਚਨ ਕੀਤਾ ਕਿ ਕਬਹੂੰ ਸਾਹਿਬ ਦੇਖਿਆ ਭੈਣ, ਉਹ ਜਿਹੜਾ ਸਾਹਿਬ ਹੈ ਮਹਾਰਾਜ ਮੈਨੂੰ ਉਹਦੇ ਨਾਲ ਮਿਲਾਓ, ਮੈਨੂੰ ਉਹਦੇ ਨਾਲ ਜੋੜਨਾ ਕਰੋ, ਮੇਰੇ ਪਖੰਡ ਦਾ ਨਾਸ ਕਰੋ। ਫਿਰ ਮਹਾਰਾਜ ਕਹਿਣ ਲੱਗੇ ਨਾਨਕ ਕਰਮ ਹੋਵੇ ਜਪੀਐ ਕਰ ਗੁਰ ਪੀਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪੀਰ ਕਹੀਏ ਪਹਿਲਾਂ ਗੁਰੂ ਧਾਰਨ ਕਰ, ਗੁਰੂ ਨੂੰ ਧਾਰਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪੀਏ, ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੀਏ। ਗੁਰੂ ਧਾਰਨ ਕਰਕੇ, ਪੀਰ ਧਾਰਨ ਕਰਕੇ
ਸੱਚ ਸਮਾਵੇ ਇਹੋ ਸਰੀਰ।
ਸਾਹਿਬ ਕਹਿਣ ਲੱਗੇ ਜਦੋਂ ਗੁਰੂ ਧਾਰਨ ਕਰ ਲਿਆ ਅਤੇ ਗੁਰੂ ਦੀ ਕਰਮ ਹੋਵੇ, ਕਿਰਪਾ ਹੋ ਗਈ, ਨਾਮ ਜਪ ਲਿਆ, ਸੱਚ ਸਮਾਵੇ ਇਹੋ ਸਰੀਰ। ਸਾਹਿਬ ਕਹਿਣ ਲੱਗੇ ਫਿਰ ਜਿਹੜਾ ਮਨੁੱਖ ਹੈ ਨਾ, ਇਹ ਨਹੀਂ ਉਹ ਫਿਰ ਮਰ ਕੇ ਕਿ ਪਰਮੇਸ਼ਰ ਦੇ ਵਿੱਚ ਮਰ ਕੇ ਸਮਾਵੇਗਾ, ਸਰੀਰ ਤਿਆਗ ਕੇ ਸਮਾਵੇਗਾ। ਮਹਾਰਾਜ ਕਹਿੰਦੇ ਸੱਚ ਸਮਾਵੇ ਇਹੋ ਸਰੀਰ, ਉਹ ਸਰੀਰ ਦੇ ਹੁੰਦਿਆਂ ਹੀ ਪਰਮੇਸ਼ਰ ਦੇ ਵਿੱਚ ਸਮਾ ਜਾਵੇਗਾ, ਉਹ ਜੀਵਨ ਮੁਕਤ ਹੋ ਜਾਵੇਗਾ। ਜੀਵਨ ਮੁਕਤ ਕਹੀਏ ਉਹਨੂੰ ਫਿਰ ਸਾਰੇ ਬੰਧਨਾਂ ਤੋਂ ਰਹਿਤ ਹੋ ਜਾਂਦਾ, ਨਾ ਉਹਨੂੰ ਕਿਸੇ ਦਾ ਡਰ ਰਹਿੰਦਾ ਹੈ, ਨਾ ਪਰਿਵਾਰ ਦਾ ਮੋਹ, ਨਾ ਮਾਇਆ ਧਨ ਦਾ ਮੋਹ, ਇਹ ਜਿੰਨੇ ਵੀ ਜੰਜਾਲ ਹੈ ਨਾ ਇਹ ਫਿਰ ਸਾਰੇ ਖਤਮ ਹੋ ਜਾਂਦੇ ਨੇ। ਉਹ ਪੁਰਖ ਜਿਹੜਾ ਨਿਰਾਲਾ ਹੋ ਜਾਂਦਾ ਹੈ, ਵੱਖਰਾ ਹੋ ਜਾਂਦਾ, ਉਹਨੂੰ ਕਹਿੰਦੇ ਨੇ ਜੀਵਨ ਮੁਕਤ, ਕਿ ਜੀਵਨ ਹੀ ਸਾਰਿਆਂ ਤੋਂ ਗੱਲਾਂ ਤੋਂ ਛੁਟਕਾਰਾ ਹੋ ਜਾਣਾ ਸਰੀਰ ਦੇ ਹੁੰਦਿਆਂ ਹੀ, ਅਤੇ ਜਿਹੜੀ ਬਿਰਤੀ ਹੈ ਉਹ ਸਰੀਰ ਦੇ ਵਿੱਚ ਹੁੰਦਿਆਂ ਹੋਇਆਂ ਹੀ ਪਰਮੇਸ਼ਰ ਦੇ ਵਿੱਚ ਸਮਾ ਜਾਣੀ। ਜਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ, ਫਿਰ ਕੰਠੋਂ ਗੁਰੂ ਕੀ ਬਾਣੀ ਉਚਾਰਨ ਕਰਕੇ ਸਰੂਪ ਤਿਆਰ ਕੀਤਾ, ਉਦੋਂ 48 ਸਿੰਘ ਜੀਵਨ ਮੁਕਤ ਹੋਏ ਸੀ। ਇਹ ਨਹੀਂ ਕਿ ਉਹ ਚੜ੍ਹਾਈ ਕਰ ਗਏ ਅਤੇ ਜੀਵਨ ਮੁਕਤ ਹੋਏ ਸੀ, ਨਹੀਂ, ਉਹਨਾਂ ਦੇ ਸਾਰੇ ਬੰਧਨ ਜਿਹੜੇ ਸੀ ਸੰਸਾਰੀ ਸਾਰੇ ਖਤਮ ਹੋ ਗਏ ਸੀ। ਕੇਵਲ ਇੱਕ ਪਰਮੇਸ਼ਰ ਦੇ ਨਾਲ ਰਸ ਜੁੜ ਗਿਆ ਸੀ, ਉਹ ਸਰੀਰ ਦੇ ਹੁੰਦਿਆਂ ਹੀ ਪਰਮੇਸ਼ਰ ਦੇ ਵਿੱਚ ਸਮਾ ਗਏ। ਐਡੀ ਵੱਡੀ ਗੱਲ ਹੋਈ ਤਾਂ ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਜੀ ਨੂੰ ਮਹਾਰਾਜ ਕਹਿਣ ਲੱਗੇ, ਤੁਸਾਂ ਅਜੇ ਜੀਵਨ ਮੁਕਤ ਨਹੀਂ ਹੋਣਾ, ਤੁਸਾਂ ਅਜੇ ਹੋਰ ਸੇਵਾ ਕਰਨੀ ਹੈ। ਭਾਈ ਮਨੀ ਸਿੰਘ ਨੇ ਕਿਹਾ ਸੀ, ਮਹਾਰਾਜ ਰਸ ਬੜਾ ਬਣਿਆ ਹੈ, ਹੁਣ ਇਹ ਰਸ ਛੱਡਣ ਨੂੰ ਜਿਹੜਾ ਮਨ ਨਹੀਂ ਕਰਦਾ। ਸਾਹਿਬ ਕਹਿਣ ਲੱਗੇ, ਭਾਈ ਮਨੀ ਸਿੰਘ, ਬੰਦ ਬੰਦ ਕੱਟਿਆ ਜਾਵੇਗਾ, ਰਸ ਇਸ ਤਰ੍ਹਾਂ ਹੀ ਬਣਿਆ ਰਹੇਗਾ, ਰਸ ਨਹੀਂ ਜਾਵੇਗਾ, ਰਸ ਰਹੇਗਾ, ਤੁਸਾਂ ਅਜੇ ਕਈ ਕਾਰਜ ਕਰਨੇ ਨੇ। ਬਾਬਾ ਦੀਪ ਸਿੰਘ ਨੇ ਵੀ ਕਿਹਾ ਸੀ, ਮਹਾਰਾਜ ਰਸ ਬੜਾ ਬਣਿਆ ਹੈ, ਇਹ ਹੁਣ ਛੱਡਣ ਨੂੰ ਮਨ ਨਹੀਂ ਕਰਦਾ। ਸਾਹਿਬ ਕਹਿਣ ਲੱਗੇ, ਬਾਬਾ ਦੀਪ ਸਿੰਘ, ਸਿਰ ਤਾਂ ਭਾਵੇਂ ਧੜ ਤੋਂ ਵੱਖਰਾ ਹੋ ਜਾਵੇਗਾ, ਰਸ ਇਸ ਤਰ੍ਹਾਂ ਹੀ ਬਣਿਆ ਰਹੇਗਾ, ਇਹ ਨਹੀਂ ਜਾਵੇਗਾ, ਅਤੇ ਤੁਸਾਂ ਅਜੇ ਕਈ ਕਾਰਜ ਕਰਨੇ ਨੇ। ਇਸ ਵਾਸਤੇ ਇੱਥੇ ਗੁਰੂ ਨਾਨਕ ਸਾਹਿਬ ਕਹਿ ਲੈ ਰਹੇ, ਸੱਚ ਸਮਾਵੈ ਇਹੋ ਸਰੀਰ, ਇਸ ਸਰੀਰ ਦੇ ਵਿੱਚ ਹੁੰਦਿਆਂ ਹੋਇਆਂ ਹੀ ਮਨੁੱਖ ਜਿਹੜਾ ਉਹ ਪਰਮੇਸ਼ਰ ਦੇ ਵਿੱਚ ਸਮਾ ਜਾਂਦਾ ਹੈ, ਭਾਵ ਕਿ ਜੀਵਨ ਮੁਕਤ ਹੋ ਜਾਂਦਾ ਹੈ।
ਨਾਨਕ ਕਰਮ ਹੋਵੇ ਜਪੀਐ ਕਰ ਗੁਰ ਪੀਰ, ਸੱਚ ਸਮਾਵੈ ਇਹੋ ਸਰੀਰ।
ਸੋ ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ ਹੈ, ਅੱਜ ਦਾ ਉਪਦੇਸ਼ ਆਪਾਂ ਨੂੰ ਗੁਰਬਾਣੀ ਦੇ ਰਾਹੀਂ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਸੁਣੀਏ, ਸੁਣ ਕੇ ਮਨ 'ਚ ਵਸਾਈਏ, ਲੋਕ ਸੁਖੀ ਪਰਲੋਕ ਸੁਹੇਲੇ ਹੋਣਾ ਕਰੀਏ। ਸਤਿਗੁਰੂ ਮਹਾਰਾਜ ਜੀ, ਸਤਿਗੁਰੂ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਪਖੰਡ ਦਾ ਜਿਹੜਾ ਹੈ ਉਹ ਖੰਡਨ ਕੀਤਾ ਹੈ ਕਿ ਭਾਈ ਪਖੰਡ ਨਹੀਂ ਕਰਨਾ ਅਤੇ ਸੱਚ ਦੇ ਨਾਲ ਜੁੜਨਾ ਹੈ। ਸੱਚ ਦੇ ਨਾਲ ਜੁੜ ਕਰਕੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਕਰਕੇ, ਸੋ ਮਹਾਨ ਜਿਹੜੀ ਹੈ ਉਹ ਗੁਰੂ ਮਹਾਰਾਜ ਜੀ ਦੀ ਕਿਰਪਾ ਲੈਣੀ ਹੈ ਅਤੇ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਸੁਧਾਰਨਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ਪ੍ਰਮਾਣ ਦੇ ਕਰਕੇ, ਬੜੀਆਂ ਉਦਾਹਰਨਾਂ ਦੇ ਕੇ ਗੁਰਬਾਣੀ ਦੇ ਰਾਹੀਂ ਜੀਵਾਂ ਨੂੰ ਸਮਝਾਉਣਾ ਕੀਤਾ ਹੈ। ਮਹਾਨ ਸਤਿਗੁਰੂ ਮਹਾਰਾਜ ਜੀ ਨੇ ਇਹ ਰਹਿਮਤ ਕੀਤੀ ਹੈ, ਜਿਸ ਤਰ੍ਹਾਂ ਫਰੀਦ ਸਾਹਿਬ ਜੀ ਸਜੇ ਹੋਏ ਨੇ, ਪਰਮੇਸ਼ਰ ਦੇ ਦਰਸ਼ਨ ਨਹੀਂ ਹੋਏ ਤਾਂ ਆਪਣੇ ਆਪ ਦੇ ਵਿੱਚ ਝੂਰ ਰਹੇ ਨੇ, ਪਛੋ ਜਿਹਾ ਤਾਰ ਰਹੇ ਨੇ, ਇੰਨਾ ਸਮਾਂ ਹੋ ਗਿਆ ਅਜੇ ਪਰਮੇਸ਼ਰ ਦੇ ਦਰਸ਼ਨ ਹੋਏ ਨਹੀਂ, ਅਜੇ ਇੰਨੀ ਵਿਛੋੜਾ ਦਾ ਪਰਮੇਸ਼ਰ ਨੂੰ ਮਿਲਣ ਦੇ ਵਿਛੋੜੇ ਦੇ ਵਿੱਚ ਦੁੱਖ ਹੈ ਕਿ ਸਰੀਰ ਦਾ ਰੰਗ ਜਿਹੜਾ ਉਹ ਕਾਲਾ ਹੋ ਗਿਆ। ਜਦੋਂ ਕਾਲਾ ਹੋ ਗਿਆ ਨਾ, ਇਸ ਤਰ੍ਹਾਂ ਬੈਠੇ ਹੋਏ ਪਰਮੇਸ਼ਰ ਨੂੰ ਯਾਦ ਕਰ ਰਹੇ ਨੇ, ਕੋਈ ਮਹਾਤਮਾ ਜਾਣ ਸਾਧੂ ਜਾਣ ਲਾਗੋ ਜਿਹੜੇ ਰੱਬ ਦੇ ਪਿਆਰੇ ਮਿਲੇ ਹੋਏ ਸੀ, ਜਿਨ੍ਹਾਂ ਨੂੰ ਦਰਸ਼ਨ ਹੋਏ ਸੀ ਨਾ, ਉਹਨਾਂ ਨੇ ਜਦੋਂ ਫਰੀਦ ਸਾਹਿਬ ਜੀ ਦੇ ਵੱਲੇ ਵੇਖਿਆ ਕਿ ਇਹਨਾਂ ਦਾ ਤਾਂ ਚਿਹਰੇ ਦਾ ਰੰਗ ਬੜਾ ਕਾਲਾ ਹੋ ਗਿਆ ਹੈ, ਇਸ ਵਾਸਤੇ ਉਹ ਗੁਰਬਾਣੀ ਦੇ ਵਿੱਚ ਸ਼ਬਦ ਵੀ ਆਉਂਦੇ ਨੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਉਹ ਸਮੇਂ ਇੱਕ ਕੋਲ ਸੀ, ਉਹ ਰੁੱਖ ਦੇ ਉੱਤੇ ਬੋਲ ਰਹੀ ਸੀ, ਕਾਲੇ ਰੰਗ ਦੀ ਕੋਲ। ਉਹ ਮਹਾਤਮਾ ਤੁਰੇ ਜਾਂਦੇ ਨੇ ਤਾਂ ਫਰੀਦ ਸਾਹਿਬ ਜੀ ਨੂੰ ਵੇਖ ਕੇ ਕੋਲ ਦਾ ਪ੍ਰਮਾਣ, ਕੋਲ ਨੂੰ ਸੁਣਾ ਕੇ ਕਹਿਣ ਲੱਗੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਇਹ ਕੋਲ ਤੇਰਾ ਬਚਨ ਜਿਹੜੀ ਆਵਾਜ਼ ਬੜੀ ਸੁੰਦਰ ਹੈ, ਪਰ ਤੇਰਾ ਰੰਗ ਕਿਉਂ ਕਾਲਾ ਹੈ, ਤੂੰ ਸਾਰੀ ਕਾਲੀ ਹੈ, ਇਸ ਵਾਸਤੇ ਇਸਦਾ ਕੀ ਕਾਰਨ ਹੈ। ਅਤੇ ਜਦੋਂ ਫਰੀਦ ਸਾਹਿਬ ਜੀ ਨੇ ਇਹ ਬਚਨ ਸੁਣਿਆ ਕਿ ਕੋਲ ਦਾ ਤਾਂ ਨਾਮ ਹੀ ਹੈ ਅਤੇ ਇਹ ਤਾਂ ਮੇਰੇ ਚਿਹਰੇ ਨੂੰ ਵੇਖ ਕਰਕੇ ਇਹਨਾਂ ਦਾ ਬਚਨ ਸਾਧੂਆਂ ਦਾ ਹੋਇਆ ਹੈ। ਕਹਿਣ ਲੱਗੇ ਕਿ ਕਾਲੀ ਕੋਇਲ ਤੋਂ ਕਿਤ ਗੁਣ ਕਾਲੀ, ਅੱਗੋਂ ਫਰੀਦ ਜੀ ਨੇ ਬਚਨ ਕੀਤਾ ਆਪਣੇ ਪ੍ਰੀਤਮ ਕੇ ਹਾਂ ਬਿਰ ਹੈ ਜਾਲੀ, ਕਿ ਮੈਂ ਆਪਣੇ ਪ੍ਰੀਤਮ ਪਿਆਰੇ ਦੇ ਵਿਛੋੜੇ ਦੇ ਵਿੱਚ ਹੀ ਜਿਹੜਾ ਸੜੀ ਹੋਈ, ਇਸ ਕਰਕੇ ਮੇਰਾ ਅੰਦਰ ਦਾ ਜਿਹੜਾ ਰੰਗ ਹੈ ਉਹ ਕਾਲਾ ਹੋਇਆ ਹੈ, ਚਿਹਰੇ ਦਾ ਰੰਗ ਬਦਲਿਆ ਹੋਇਆ ਹੈ। ਇਸ ਵਾਸਤੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਧਿਆਇਆ, ਜਿਨ੍ਹਾਂ ਨੂੰ ਵਿਛੋੜੇ ਦੀ ਤਾਂਘ ਆਈ ਪਰਮੇਸ਼ੁਰ ਨੂੰ ਮਿਲਣ ਵਾਸਤੇ ਵਿਛੋੜੇ ਦੇ ਵਿੱਚ, ਉਹਨਾਂ ਨੇ ਕਈ ਯਤਨ ਕੀਤੇ, ਕਈ ਉਹਨਾਂ ਨੇ ਸੇਵਾ ਭਾਵਨਾ ਕੀਤੀਆਂ, ਪਰ ਜਦੋਂ ਗੁਰੂ ਪਰਮੇਸ਼ੁਰ ਦੀ ਮਹਾਨ ਰਹਿਮਤ ਬਖਸ਼ਿਸ਼ ਹੋਈ, ਉਹਨਾਂ ਨੇ ਐਸੇ ਗੁਰੂ ਪਰਮੇਸ਼ੁਰ ਦੇ ਕਿਰਪਾ ਦੇ ਨਾਲ ਜਿਹੜੇ ਆਪ ਤਰੇ ਤਰੇਨ ਸਰਿੱਠਾ, ਜਿਹੜੇ ਆਪ ਤਰੇ ਹੁੰਦੇ ਸੀ, ਉਹਨਾਂ ਦੇ ਨਾਲ ਜਦੋਂ ਸੰਗ ਕੀਤਾ ਤਾਂ ਫਿਰ ਆਪ ਵੀ ਤਰਨ ਦੇ ਸਮਰੱਥ ਹੋਏ, ਆਪ ਵੀ ਜਿਹੜੇ ਹੈ ਉਹ ਗੁਰੂ ਕਿਰਪਾ ਦੇ ਨਾਲ ਜੁੜਦੇ ਜਿਹੜੇ ਉਹ ਯਤਨ ਕੀਤੇ। ਸੋ ਐਸੇ ਸਤਿਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਦੇ ਦੁਆਰਾ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਖੰਡ ਦਾ ਨਾਸ ਕਰਕੇ ਬੜੇ ਪ੍ਰਮਾਣ ਦੇ ਕਰਕੇ ਜੀਵ ਨੂੰ ਸਮਝਾਉਣਾ ਕੀਤਾ ਹੈ ਕਿ ਭਾਈ ਇਹ ਤਾਂ ਸਰੀਰ ਪੰਜਾਂ ਤੱਤਾਂ ਦਾ ਹੈ, ਇਹ ਤਾਂ ਨਾਲ ਜਾਣਾ ਨਹੀਂ, ਇਹ ਜਿਹੜੇ ਜਸ ਰੂਪੀ ਤੂੰ ਖੰਭ ਲਈ ਫਿਰਦਾ ਹੈ, ਆਪਣੀ ਵਡਿਆਈ ਦੇ ਜਿਹੜੇ ਖੰਭ ਲਈ ਫਿਰਦਾ, ਇਹ ਵੀ ਤਾਂ ਨਾਲ ਜਾਣੇ ਨਹੀਂ, ਕੇਵਲ ਨਾਮ ਪਰਮੇਸ਼ੁਰ ਦਾ ਜਿਹੜਾ ਹੈ ਉਹੀ ਨਾਲ ਜਾਣਾ ਹੈ, ਉਹਨੇ ਹੀ ਮੁਕਤ ਕਰਨਾ ਹੈ ਅਤੇ ਉਹਨੇ ਜਿਹੜਾ ਅੱਗੇ ਜਾ ਕਰਕੇ ਪਰਮੇਸ਼ੁਰ ਦੇ ਵਿੱਚ ਜਿਹੜਾ ਤੈਨੂੰ ਭੇਦ ਕਰਨਾ ਹੈ। ਇਹ ਉਪਦੇਸ਼ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰ ਉਪਦੇਸ਼ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।